ਸੰਤ ਰੂਪ ਭਗਵਾਨ ਜਗਤ ਨੂੰ ਉਤਾਰਨੇ ਆਉਂਦੇ ਨੇ 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 ਉੱਤੇ ਕੂੜ ਬਖੰਡ ਹਨੇਰ ਦਿਸੇ ਜਦ ਇਸ ਦੁਨੀਆ ਉੱਤੇ ਕੂੜ ਬਖੰਡ ਹਨੇਰ ਦਿਸੇ ਅੰਬਰ ਉੱਤੇ ਛਾਇਆ ਧੁੰਦ ਗੁਬਾਰ ਅੰਧੇਰ ਦਿਸੇ ਅੰਬਰ ਉੱਤੇ ਛਾਇਆ ਧੁੰਦ ਗੁਬਾਰ ਅੰਧੇਰ ਦਿਸੇ ਉਹ ਸੂਰਜ ਦਾ ਬਣ ਰੂਪ ਆਕਾਸ਼ਨ ਕਹਾਰ ਲਿਆਉਂਦੇ ਨੇ ਸੰਤ ਰੂਪ ਭਗਵਾਨ ਜਗਤ ਨੂੰ ਉਤਾਰਨੇ ਆਉਂਦੇ ਨੇ ਸੰਤ ਰੂਪ ਭਗਵਾਨ ਜਗਤ ਨੂੰ ਉਤਾਰਨੇ ਆਉਂਦੇ ਨੇ ਜਦ ਲਾਲੋ ਤਰਖਾਣ ਜਿਹੇ ਕਈ ਭੁੱਖੇ ਮਰਦੇ ਨੇ ਉਹ ਦੁੱਧ ਲਹੂ ਤੇ ਪਾਣੀ ਆਪ ਸਤਰੂਪ ਭਗਵਾਨ ਜਗਤ ਨੂੰ ਤਾਰਨੇ ਆਉਂਦੇ ਨੇ ਸੰਤ ਰੂਪ ਭਗਵਾਨ ਜਗਤ ਨੂੰ ਤਾਰਨੇ ਆਉਂਦੇ ਨੇ ਗੁਰਬਾਣੀ ਦਾ ਖੁਜਦਾ ਨਹੀਂ ਨਿਸ਼ਾਨਾ ਸੰਤਾਂ ਨੂੰ ਗੁਰਬਾਣੀ ਦਾ ਖੁਜਦਾ ਨਹੀਂ ਨਿਸ਼ਾਨਾ ਸੰਤਾਂ ਨੂੰ ਉਹ ਲਾ ਕੇ ਸ਼ਬਦ ਦੇ ਹੋੜੇ ਤੇਰੇ ਪਾਰ ਲੰਘਾਉਂਦੇ ਨੇ ਸੰਤ ਰੂਪ ਭਗਵਾਨ ਜਗਤ ਨੂੰ ਉਤਾਰਨੇ ਆਉਂਦੇ ਨੇ ਸੰਤ ਰੂਪ ਭਗਵਾਨ ਜਗਤ ਨੂੰ ਉਤਾਰਨੇ ਆਉਂਦੇ ਨੇ ਜੰਗਲ ਦੇ ਵਿੱਚ ਮੰਗਲ ਤੇ ਗੁਲਜ਼ਾਰਾ ਲਾਉਂਦੇ ਨੇ ਜੰਗਲ ਦੇ ਵਿੱਚ ਮੰਗਲ ਤੇ ਗੁਲਜ਼ਾਰਾ ਲਾਉਂਦੇ ਨੇ ਇੱਥੇ ਮਿੱਠੀ ਮਹਿਕ ਤੂਫਾਨ ਇੱਥੇ ਮਿੱਠੀ ਮਹਿਕ ਤੂਫਾਨ ਖਿਲਾਰ ਲਿਆਉਂਦੇ ਨੇ ਸੰਤ ਰੂਪ ਭਗਵਾਨ ਜਗਤ ਨੂੰ ਉਤਾਰਨੇ ਆਉਂਦੇ 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 ਨੇ ਸੰਤ ਰੂਪ भगवान जगत नूं पारन आउंदे ने
सतगुरु श्री गुरु ग्रंथ साहिब महाराज जी की पावन पवित्र गोद विच एक मन एक चित होके सज बैठे गुरसिख प्यारियो प्यार सहित फतेह प्रवान करो जी गज के आखो वाहिगुरु जी का खालसा वाहिगुरु जी की फतेह। साध संग जिन पाया सेई वडभागे महापुरखां दी संगत भागां नाल प्राप्त होया करदी है। अज सिख कौम दे महान ब्रह्म ज्ञानी महापुरख बाबा हरखोवाल वालियां दी सलाना वरसी संगत वलों मनाई जा रही है। कुछ संप्रदावां सिखी विच ऐसियां हन जिन्हां दा पंथ अंदर बेहद सत्कार है, जिन्हां विच इह हरखोवाल वाली संपर्दा जो अज तक जारी है उहदा पंथ अंदर बहुत ज्यादा सत्कार है। मस्तुआणा संपर्दा, राड़े वाली संपर्दा, खेरां वाले महापुरश, दमदमी टकसाल दे संत महापुरश, कुछ ऐसे गिने चुने महापुरख होए हन जिन्हां ने कौमी सेवा लई बहुत ज्यादा घालना घाली है, जिन्हां दा जीवन कुरबानियां धर्म प्रचार दे वड्डे खेतर नाल भरिया पिया है। उन्होंने आप परमेश्वर का नाम जपया ते होर नाल जपाया, आप गुरु के खंडे बाटे का अमृत पान किया है अते होर संगतां नूं गुरु दे लड़ लाया। जिथे अज महापुरखां दी याद मनाई जा रही है, संतां नूं श्रद्धा दे फुल भेट किए जा रहे हैं, उत्थे 5 मार्च तो लैके 12 मार्च तक का जिहड़ा हफ्ता है यह सिख शहीदां नूं समर्पित है। उन्हां सूरमियां नूं जिन्हां नूं बादशाह फरखशियर दे हुक्म दे नाल 1716 ईस्वी दे विच 100-100 सिंह रोज दा दिल्ली दरबार वलों मौत दे घाट तारिया जांदा सी। बंदा सिंह बहादुर दे सूरवीर साथी ओ 746 सिंह 100-100 करके फरखशियर ने रोज कतल कीते ने इन्हां दिनां दे विच, ते सिख कौम दा इह थोक विच होया कतलेआम लगभग 7 मार्च तो आरंभ होया, 12 मार्च तक चलिया। बंदा सिंह नूं इस तों बाद जून दे महीने दे विच शहीद किया गया। उन्हां नूं कुछ समा शहादत लई इंतजार करना पिया क्योंकि हकूमत इस ताक विच सी कि शायद बाबा जी अपने साथियों की मौत नूं वेख के डोल जाण, पर जिन्हां ने सिर दे के कलगियां वाले पातशाह तों अमृत छकिया होवे ओ इस सिधांतक प्रीख्या विच कदे भी नहीं सी डोल सकदे। बाबा जी अपने अंतले समय तक दृढ़ रहे। आओ ना महान शहीदां नूं समर्पित 2-3 कवितावां आप जी नाल सांझियां करनियां हन। सारी संगत संतां महापुरखां ते कौम दे उहनां महान शहीदां दी कमाई दा ध्यान करके गज के आखो सतनाम श्री वाहिगुरू। बाबा बंदा सिंह बहादुर ने सिख कौम दे दुश्मनां नूं गिण गिण के सोधिया। समाणा, सढौरा, ठसका, मुस्तफाबाद, कपूरी, सोनीपत सारे पंजाब दी धरती उत्ते इक तरह उन्हां ने केसरी झंडा चला दिता। पहला सिख जरनैल बाबा बंदा सिंह बहादुर होया जिन्हें खालसा जी के बोल बाले दे नारे नूं सिधांतक तो अमली रूप तक पहुंचाया। बंदा सिंह बहादुर दी शक्ति दिन बा दिन बढ़ती जा रही सी। उधर दिल्ली दरबार भी चिंतित सी कि किवें ना किवें सिखां दे इस जरनैल नूं खत्म कर देना चाहिए। बहादुर शाह की मौत तो बाद जहांदार शाह तख्त पर बैठा, जहांदार शाह नूं सैयद भरावां की मदद नाल कतल करके बड़ी जल्दी फरखशियर ने दिल्ली के तख्त पर कब्जा कर लिया। उन्हें अपना एक नवा अहुदेदार लाहौर की धरती उत्ते गवर्नर के तौर पर नियुक्त किया जिसका नाम इतिहास में अब्दुल समद खां दलेरे जंग के तौर पर आया। यह दलेरे जंग ने वायदा किया हरखशियर के नाल कि मैं सिखां दे उस अणखीले जरनैल बंदा सिंह बहादुर नूं बन के तेरे दरबार में पेश करांगा। अब्दुल समद खां बहुत वड्डी फौज लैके रियाड़की, कलानौर, गुरदासपुर के इलाके में पहुंचा। बाकी हल्कों में सिखां दे जरनैल की ताकत हौली हौली घट गई सी, पर इस रियाड़की के इलाके में खालसा जी के बोलबाले अजे भी कायम सन। अजे भी सारे पिंडां उत्ते सारियां संपत्तियां उत्ते सिख राज का कब्जा सी। बाबा बंदा सिंह बहादुर ने गुरदास नंगल की घड़ी की शरण ली। यह सूरमे अप्रैल 1715 इस किले के द्वारे बड़ी खाई पुट के ਉਸ ਵਿੱਚ ਦਰਿਆ ਤੋਂ ਇੱਕ ਸੂਆ ਬਣਾ ਕੇ ਪਾਣੀ ਛੱਡ ਕੇ ਆਪ ਕਿਲੇ ਅੰਦਰ ਚਲੇ ਗਏ। ਇਤਿਹਾਸ ਕਹਿੰਦਾ ਹੈ ਕਿ ਬਾਬਾ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਇੱਥੇ ਅਪ੍ਰੈਲ 1715 ਤੋਂ ਲੈ ਕੇ 15 ਦਸੰਬਰ 1715 ਤੱਕ ਲਗਭਗ 8 ਮਹੀਨੇ ਘੇਰਾ ਪਿਆ ਰਿਹਾ। ਤੁਸੀਂ ਹਿਸਾਬ ਲਾਓ, ਹਜ਼ਾਰਾਂ ਦੀ ਗਿਣਤੀ 'ਚ ਸਿੰਘ ਅੰਦਰ ਸਨ, ਅੰਦਰ ਕਿੰਨਾ ਕੁ ਦਾਣਾ ਪਾਣੀ ਸੀ, ਕਿੰਨਾ ਕੁ ਰਾਸ਼ਨ ਹੋਵੇਗਾ, ਜਿਸ ਨਾਲ 8 ਮਹੀਨੇ ਭੁੱਖਣ ਭਾਣੇ ਸਿੰਘ ਗੁਜ਼ਾਰਾ ਵੀ ਕਰਦੇ ਰਹੇ ਤੇ ਬਾਹਰ ਦੁਸ਼ਮਣ ਦੀਆਂ ਫੌਜਾਂ ਦਾ ਮੁਕਾਬਲਾ ਵੀ ਕਰਦੇ ਰਹੇ। ਦਰਖਤਾਂ ਦੇ ਪੱਤੇ ਤੱਕ ਮੁੱਕ ਗਏ, ਰਾਸ਼ਨ ਸਾਰਾ ਖਤਮ ਹੋ ਗਿਆ। ਇਤਿਹਾਸਕਾਰ ਨੇ ਤੇ ਇੱਥੋਂ ਤੱਕ ਲਿਖਿਆ ਕਿ ਕਈ ਸਿੰਘਾਂ ਨੇ ਆਪਣੇ ਘੋੜਿਆਂ ਦਾ ਮਾਸ ਵੀ ਚੀਰ ਚੀਰ ਕੇ ਖਾਧਾ। ਜੰਗ ਵਿੱਚ ਘੋੜਾ ਸਿੰਘ ਦਾ ਜੀਵਨ ਸਾਥੀ ਹੋਇਆ ਕਰਦਾ, ਆਪਣੇ ਭਰਾ ਨਾਲੋਂ ਵੱਧ ਪਿਆਰ ਕਰਦਾ ਇੱਕ ਸੂਰਮਾ ਆਪਣੇ ਘੋੜੇ ਨੂੰ, ਪਰ ਜਦੋਂ ਭੁੱਖ ਅੱਗੇ ਪੇਸ਼ ਨਾ ਗਈ, ਸੂਰਮਿਆਂ ਨੇ ਆਪਣੇ ਭਰਾ ਦਾ ਕਤਲ ਕਰਨ ਲੱਗਿਆ ਇੱਕ ਵਾਰੀ ਕਿਹਾ, ਸੋਹਣਿਆ ਸਿਆਂ ਮੈਦਾਨਾਂ ਦਾ ਸਾਥੀ ਹੈ ਤੂੰ, ਪਰ ਅੱਜ ਤੇਰੇ ਮਾਸ ਨੂੰ ਖਾ ਕੇ ਜੀਵਨ ਦੀ ਅੱਗ ਨੂੰ 2 ਘੜੀ ਤੱਕ ਹੋਰ ਝੁਲਕਾ ਦੇਣ ਦਾ ਯਤਨ ਕਰਾਂਗੇ। ਕਈ ਬੰਦੇ ਪੁੱਛਦੇ ਨੇ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਸਿੱਖ ਧਰਮ ਵਿੱਚ ਇਸ ਬਾਰੇ ਅਜੇ ਤੱਕ ਕੋਈ ਸਿਧਾਂਤਕ ਸਪਸ਼ਟ ਫੈਸਲਾ ਨਹੀਂ। ਮਹਾਰਾਜ ਨੇ ਕਿਹਾ ਕਿ ਕੁੱਠਾ ਨਹੀਂ ਖਾਣਾ ਸਾਡੀ ਰਹਿਤ ਮਰਿਆਦਾ ਵਿੱਚ, ਇਸ ਪਾਸੇ ਸਪਸ਼ਟ ਹੈ। ਪਰ ਜਿਨ੍ਹਾਂ ਸਿੰਘਾਂ ਨੂੰ ਮਜਬੂਰੀ ਵਿੱਚ ਖਾਣਾ ਪਿਆ ਉਹਨਾਂ ਨੂੰ ਸਤਿਗੁਰਾਂ ਨੇ ਮਾਫ ਕੀਤਾ। ਜਿਹੜੇ ਵਿਚਾਰੇ ਐਵੇਂ ਸ਼ੁਗਲ ਦੇ ਤੌਰ ਤੇ ਛੱਕੀ ਜਾਂਦੇ ਨੇ ਰੋਜ਼ ਖੁਰਾਕ ਦੀ ਜਗ੍ਹਾ, ਉਹਨਾਂ ਵਾਸਤੇ ਕੋਈ ਬਹੁਤੀ ਚੰਗੀ ਗੱਲ ਨਹੀਂ ਸਮਝੀ ਗਈ। ਇਹਨਾਂ ਸਿੰਘਾਂ ਨੇ ਮਜਬੂਰੀ ਦੇ ਵਿੱਚ ਦਰਖਤਾਂ ਦੇ ਪੱਤੇ ਵੀ ਖਾਧੇ ਨੇ, ਪਰ ਇਹਨਾਂ ਸੂਰਮਿਆਂ 'ਚ ਸਿਰਕ ਇੰਨਾ ਕਿ ਜਦੋਂ ਮਰਦੇ ਨੇ ਉਦੋਂ ਮਰਨ ਲੱਗੇ ਆਪਣੀ ਬੰਦੂਕ ਦਾ ਘੋੜਾ ਦੁਸ਼ਮਣ ਵੱਲ ਕਰਕੇ ਗੋਲੀ ਦਾਗ ਦਿੰਦੇ ਨੇ। ਮਰਨ ਤੋਂ ਪਹਿਲਾਂ ਇੱਕ ਸਿੱਖ ਸਿਪਾਹੀ ਆਪਣੀ ਬੰਦੂਕ ਦੇ ਨਾਲ ਕਈ ਸੈਂਕੜਿਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ। 8 ਮਹੀਨੇ ਦਾ ਲੰਬਾ ਘੇਰਾ, ਹਕੂਮਤ ਨੇ ਨਵੀਂ ਚਾਲ ਦਾ ਪਾਸਾ ਸੁੱਟਿਆ। ਇਹਨਾਂ ਨੇ ਚਿੱਠੀ ਲਿਖ ਕੇ ਬੰਦਾ ਸਿੰਘ ਬਹਾਦਰ ਨੂੰ ਅੰਦਰ ਭੇਜੀ ਕਿ ਜੇਕਰ ਤੁਸੀਂ ਸਾਡੀ ਈਨ ਮੰਨ ਲਵੋ, ਅਸੀਂ ਤੁਹਾਨੂੰ ਗ੍ਰਿਫਤਾਰ ਨਹੀਂ ਕਰਾਂਗੇ, ਬਾ ਇੱਜ਼ਤ ਤੁਹਾਨੂੰ ਇੱਥੋਂ ਲਾਹੌਰ ਤੋਂ ਦਿੱਲੀ ਲਿਜਾਇਆ ਜਾਵੇਗਾ, ਤੁਹਾਨੂੰ ਗੁਜ਼ਾਰੇ ਜੋਗੀ ਜਗੀਰ ਦਿੱਤੀ ਜਾਵੇਗੀ। ਸਿੱਖ ਕੌਮ ਦੇ ਵਿੱਚ 2 ਧੜੇ ਬਣ ਗਏ, ਇੱਕ ਬਾਬਾ ਵਿਨੋਦ ਸਿੰਘ ਦਾ ਧੜਾ ਸੀ, ਇੱਕ ਬੰਦਾ ਸਿੰਘ ਬਹਾਦਰ ਦਾ ਧੜਾ ਸੀ। ਇੱਕ ਧੜਾ ਕਹਿੰਦਾ ਸੀ ਕਿ ਗੜੀ ਦਾ ਦਰਵਾਜ਼ਾ ਖੋਲ ਦੇਣਾ ਚਾਹੀਦਾ, ਦੂਜੇ ਧੜੇ ਦੀ ਰਾਏ ਸੀ ਕਿ ਇੰਤਜ਼ਾਰ ਕਰੋ, ਜੰਮ ਕੇ ਲੜੋ ਅਤੇ ਲੜਦੇ ਲੜਦੇ ਸ਼ਹਾਦਤ ਦਾ ਬਾਟਾ ਛੱਕ ਜਾਓ। ਪਰ ਬਹੁਮਤ ਇਸ ਪਾਸੇ ਜ਼ਿਆਦਾ ਹੋ ਗਿਆ ਕਿ ਗੜੀ ਦਾ ਦਰਵਾਜ਼ਾ ਖੋਲ ਦੇਣਾ ਚਾਹੀਦਾ। ਲੋਕਤੰਤਰੀ ਮਰਿਆਦਾ ਦਾ ਸਵਾਗਤ ਕੀਤਾ ਖਾਲਸਾ ਪੰਥ ਨੇ, ਬਾਬਾ ਵਿਨੋਦ ਸਿੰਘ ਦੀ ਅਗਵਾਈ ਵਿੱਚ ਗੜੀ ਦਾ ਦਰਵਾਜ਼ਾ ਖੋਲ ਦਿੱਤਾ ਗਿਆ। ਉਹੀ ਗੱਲ ਹੋਈ ਜਿਸ ਦੀ ਆਸ ਸੀ। ਭੁੱਖੇ ਸ਼ੇਰਾਂ ਉੱਤੇ ਮੁਗਲ ਦੇ ਸਿਪਾਹੀ ਟੁੱਟ ਕੇ ਪੈ ਗਏ, ਭੁੱਖਣ ਭਾਣੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 300 ਸਿੰਘਾਂ ਨੂੰ ਹੱਥ ਪੈਰ ਬੰਨ ਕੇ ਮੁਗਲ ਸਿਪਾਹੀਆਂ ਦੇ ਅੱਗੇ ਸੁੱਟ ਦਿੱਤਾ ਗਿਆ। ਉਹਨਾਂ ਨੇ ਆਪਣੀਆਂ ਤਲਵਾਰਾਂ ਦੇ ਨਾਲ ਸਿੰਘਾਂ ਨੂੰ ਕੀਮਾ ਕੀਮਾ ਕਰਕੇ ਸ਼ਹੀਦ ਕਰ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਨੂੰ ਅਰੈਸਟ ਕਰ ਲਿਆ ਗਿਆ, ਉਹਦੀਆਂ ਹੱਥਾਂ ਤੇ ਹੱਥਕੜੀਆਂ ਲਾ ਕੇ, ਪੈਰਾਂ 'ਚ ਬੇੜੀਆਂ ਪਾ ਕੇ, ਉਹਨੂੰ ਇੱਕ ਪਿੰਜਰੇ ਵਿੱਚ ਕੈਦ ਕਰਕੇ ਹਾਥੀ ਤੇ ਚੜਾ ਲਿਆ ਗਿਆ। 3000 ਸਿੰਘਾਂ ਦੇ ਸਿਰ ਨੇਜਿਆਂ ਤੇ ਟੰਗ ਲਏ ਗਏ, ਗੱਡਿਆਂ ਤੇ ਰੱਖ ਕੇ ਬਾਕੀ ਦੇ ਸਿੰਘਾਂ ਨੂੰ ਨੂੜ ਕੇ ਹੱਥ ਪੈਰ ਬੰਨ ਕੇ ਇਹ ਸ਼ਹੀਦਾਂ ਦਾ ਜਲੂਸ ਲਾਹੌਰ ਵੱਲ ਜਾ ਰਿਹਾ। ਸਿੱਖ ਕੌਮ ਦਾ ਪਹਿਲਾ ਜਲੂਸ, ਜਿੰਦਾ ਸ਼ਹੀਦਾਂ ਦਾ ਜਲੂਸ, ਜਿਸ ਜਲੂਸ ਦੀ ਅਗਵਾਈ ਸਿੱਖ ਕੌਮ ਦਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਕਰ ਰਿਹਾ। ਇਹ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੇ ਕਦੇ ਵੀ ਦੁਸ਼ਮਣ ਦੀ ਇੰਨੀ ਮੰਨੀ, ਜਿਸ ਸਿੱਖ ਦਾ ਸਿਰ ਜ਼ਾਲਮ ਅੱਗੇ ਕਦੇ ਵੀ ਨਹੀਂ ਚੁੱਕਿਆ, ਅੱਜ ਉਹਦੇ ਹੱਥ ਪੈਰ ਬੰਨੇ ਹੋਏ ਨੇ, ਉਹਦੀ ਛਾਤੀ ਜੰਜੀਰਾਂ ਨਾਲ ਜਕੜੀ ਹੋਈ ਹੈ, ਉਹਦੇ ਸਿਰ ਤੋਂ ਪੈਰਾਂ ਤੀਕ ਮੋਟੇ ਮੋਟੇ ਸੰਗਲ ਨੇ। ਫਿਰ ਵੀ 2 ਮੁਗਲ ਅਫਸਰ ਇਹਨਾਂ ਸੰਗਲਾਂ ਨਾਲ ਜੁੜੇ ਹੋਏ ਨੇ, ਇਸ ਕਰਕੇ ਜੁੜੇ ਹੋਏ ਨੇ, ਜੇ ਬੰਦਾ ਸਿੰਘ ਬਹਾਦਰ ਕਿਤੇ ਭੱਜਣ ਦੀ ਕੋਸ਼ਿਸ਼ ਕੀਤੇ ਤਾਂ ਇਹ 2 ਮੁਗਲ ਅਫਸਰ ਬੰਦਾ ਸਿੰਘ ਦੀ ਛਾਤੀ ਵਿੱਚ ਛੁਰੇ ਮਾਰ ਕੇ ਇਹਨੂੰ ਥਾਂ ਤੇ ਹੀ ਖਤਮ ਕਰ ਦੇਣ। ਬੰਦਾ ਸਿੰਘ ਕੈਦ ਹੈ, ਪਿੰਜਰੇ ਵਿੱਚ ਪਾਇਆ ਹੋਇਆ, ਪਰ ਦੁਸ਼ਮਣ ਨੂੰ ਅਜੇ ਵੀ ਬੰਦਾ ਸਿੰਘ ਦਾ ਭੈ ਸਤਾ ਰਿਹਾ, ਕਿਤੇ ਇਹ ਕੈਦੀ ਖਾਲਸਾ ਫਿਰ ਬਗਾਵਤ ਦਾ ਝੰਡਾ ਨਾ ਚੁੱਕ ਲਵੇ। ਬਾਬਾ ਬੰਦਾ ਸਿੰਘ ਬਹਾਦਰ ਅਸੇ ਉਸ ਦੇ ਜਿੰਦਾ ਸ਼ਹੀਦ ਸਾਥੀਆਂ ਦਾ ਜਲੂਸ ਲਾਹੌਰ ਦੀ ਧਰਤੀ ਤੇ ਖਾਲਸਾ ਪੰਥ ਦੇ ਸੂਰਬੀਰ ਇਸ ਤਰ੍ਹਾਂ ਲੰਘੇ ਜਾ ਰਹੇ ਹਨ। Thank you.
ਕੌਮ ਦੇ ਸ਼ਹੀਦਾਂ ਦਾ ਜਲੂਸ ਚਲਾ ਜਾ ਰਿਹਾ ਸੀ, ਕੌਮ ਦੇ ਸ਼ਹੀਦਾਂ ਦਾ ਜਲੂਸ ਚਲਾ ਜਾ ਰਿਹਾ ਸੀ, ਤਿੰਨ ਕੋ ਹਜ਼ਾਰ ਸਿਰ ਨਿੱਜ ਟੰਗਵਾਇਆ ਹੋਇਆ, ਤਿੰਨ ਕੋ ਹਜ਼ਾਰ ਸਿਰ ਨਿੱਜ ਟੰਗਵਾਇਆ ਹੋਇਆ, ਕੌਮ ਦੇ ਸ਼ਹੀਦਾਂ ਦਾ
ਜੀਰਾ ਗੱਲ ਤੋਕ ਪੈਰੀ ਬੇੜੀਆਂ ਸੀ, ਹੱਥਾਂ ਚ ਜੀਰਾ ਗੱਲ ਤੋਕ ਪੈਰੀ ਬੇੜੀਆਂ ਸੀ,
ਬੰਦਾ ਸਿੰਘ ਕੈਦ ਕਰ ਹਾਥੀ ਤੇ ਬਿਠਾਇਆ ਹੋਇਆ, ਬੰਦਾ ਸਿੰਘ ਕੈਦ ਕਰ ਹਾਥੀ ਤੇ ਬਿਠਾਇਆ ਹੋਇਆ, ਕੌਮ ਦੇ ਸ਼ਹੀਦਾਂ ਦਾ
ਬਾਦਸ਼ਾਹੀ,
ਕੱਲ ਜੀ ਦਾ ਨਾਮ ਸੁਣਾ ਕੰਬਦੀ ਸੀ ਬਾਦਸ਼ਾਹੀ,
ਕੱਲ ਜੀ ਦਾ ਨਾਮ ਸੁਣਾ ਹੈ ਕੰਬਦੀ ਸੀ ਬਾਦਸ਼ਾਹੀ,
ਅੱਜ ਉਹ ਸ਼ੇਰ ਫੜ ਪਿੰਜਰੇ ਸੀ ਪਾਇਆ ਹੋਇਆ,
ਅੱਜ ਉਹ ਸ਼ੇਰ ਫੜ ਪਿੰਜਰੇ ਚ ਪਾਇਆ ਹੋਇਆ,
ਕੌਮ ਦੇ ਸ਼ਹੀਦਾਂ ਦਾ
ਬੋਲਿਆ
ਨਾ ਸਿੱਖ ਕਦੇ ਮੌਤ ਮੂੰਹ ਆਇਆ ਹੋਇਆ,
ਬੋਲਿਆ ਨਾ ਸਿੱਖ ਕਦੇ ਮੌਤ ਮੂੰਹ ਆਇਆ ਹੋਇਆ,
ਕੌਮ ਦੇ ਸ਼ਹੀਦਾਂ ਦਾ ਜਲੂਸ ਚਲਾ ਜਾ ਰਿਹਾ ਸੀ,
ਤਿੰਨ ਕੋ ਹਜ਼ਾਰ ਸਿਰ ਨਿੱਜ ਟੰਗਵਾਇਆ ਹੋਇਆ,
ਕੌਮ ਦੇ ਸ਼ਹੀਦਾਂ ਦਾ
ਕਦੇ ਮਹਤਾਜ ਨਹੀਂ ਦੀਵਿਆਂ ਦੇ, ਹੁੰਦੇ ਕਦੇ ਮਹਤਾਜ ਨਹੀਂ ਦੀਵਿਆਂ ਦੇ, ਹਰ ਇੱਕ ਮੱਸਿਆ ਜਿਨ੍ਹਾਂ ਦੀ ਚਾਨਣੀ ਏ, ਜਿਸ ਕੌਮ ਦੇ ਅਣਖੀ ਪਤੰਗਿਆਂ ਨੇ ਸੇਜ ਸ਼ਮਾ ਦੀ ਲਾਟ ਤੇ ਬਾਲਣੀ ਏ। ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀ ਕੈਦ ਕਰ ਲਾਹੌਰ ਪਹੁੰਚਾਏ ਗਏ। ਅਬਦੁਲ ਸਮਦ ਖਾਂ ਨੇ ਇਹਨਾਂ ਕੈਦੀਆਂ ਨੂੰ ਲਾਹੌਰ ਤੋਂ ਦਿੱਲੀ ਪੇਸ਼ ਕਰਨ ਦੀ ਆਗਿਆ ਮੰਗੀ, ਪਰ ਬਾਦਸ਼ਾਹ ਫਰਕਸ਼ੀਅਰ ਨੇ ਅਬਦੁਲ ਸਮਦ ਖਾਂ ਨੂੰ ਲਾਹੌਰ ਦਾ ਪ੍ਰਬੰਧ ਕਰਨ ਵਾਸਤੇ ਲਾਹੌਰ ਰੋਕਣ ਵਾਸਤੇ ਕਿਹਾ, ਅਤੇ ਉਸ ਦੇ ਪੁੱਤਰ ਜਿਹੜਾ ਆਪਣੇ ਆਪ ਨੂੰ ਭਵਿੱਖ ਦਾ ਹਾਕਮ ਸਮਝਦਾ ਸੀ ਜ਼ਕਰੀਆ ਖਾਂ ਨੂੰ ਹੁਕਮ ਦਿੱਤਾ ਕਿ ਤੂੰ ਇਹਨਾਂ ਕੈਦ ਕੀਤੇ ਸਿੱਖ ਜਰਨੈਲਾਂ ਨੂੰ ਨਾਲ ਲੈ ਕੇ ਆਪ ਲਾਹੌਰ ਤੋਂ ਦਿੱਲੀ ਆ। ਜ਼ਕਰੀਆ ਖਾਂ ਨੇ ਨਿਗਾਹ ਮਾਰੀ, ਇਹ 500-700 ਸਿੰਘ ਥੋੜੇ ਨੇ, ਇਹਨਾਂ ਦੇ ਵਿੱਚੋਂ ਕਈਆਂ ਨੂੰ ਇੱਥੇ ਲਾਹੌਰ ਹੀ ਮਾਰ ਦਿੱਤਾ ਜਾਏਗਾ, ਕਈ ਭੁੱਖ ਦੇ ਨਾਲ ਹੀ ਤੜਪ ਤੜਪ ਕੇ ਮਰ ਜਾਣਗੇ, ਕਿਉਂ ਨਾ ਇਸੇ ਬਹਾਨੇ ਮੈਂ ਪਿੰਡਾਂ ਚੋਂ ਸਿੱਖਾਂ ਦਾ ਸ਼ਿਕਾਰ ਖੇਡ ਲਾਂ। ਜਕਰੀਆ ਖਾਨ ਨੇ ਇਲਾਕੇ ਵਿੱਚ ਗਸ਼ਤੀ ਫੌਜਾਂ ਚਾੜ ਦਿੱਤੀਆਂ। ਪੱਤਾ ਪੱਤਾ ਪੰਜਾਬ ਦਾ ਖਾਲਸੇ ਦੀ ਫਿਜ਼ਾ ਦਾ ਵੈਰੀ ਬਣ ਗਿਆ। ਜਿੱਥੇ ਸਿੱਖ ਵੇਖਿਆ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੁਹਾਗਣਾ ਰੰਡੀਆਂ ਕਰ ਦਿੱਤੀਆਂ ਗਈਆਂ। ਭੈਣਾਂ ਦੇ ਵੀਰ ਚਿੱਟੇ ਦਿਨ ਖੋਲੇ ਗਏ, ਮਾਵਾਂ ਕਰਲਾਉਂਦੀਆਂ ਰਹਿ ਗਈਆਂ। ਪਰ ਕੋਈ ਅਪੀਲ ਦਲੀਲ ਸੁਣਨ ਵਾਲਾ ਨਹੀਂ ਸੀ। ਜਿੱਥੋਂ ਕੋਈ ਸਿੱਖ ਮਿਲਿਆ ਭੁੱਖਣ ਭਾਣਾ ਨੂੜ ਕੇ ਬੰਨ ਕੇ ਗੱਡੇ ਉੱਤੇ ਸੁੱਟ ਲਿਆ। ਇੱਕ ਬਹੁਤ ਵੱਡਾ ਕਾਫਲਾ ਬਣਾ ਕੇ ਜਕਰੀਆ ਖਾਨ ਇਹਨਾਂ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਤੋਂ ਦਿੱਲੀ ਨੂੰ ਤੁਰਿਆ। ਜਕੜੇ ਹੋਏ ਸਿੰਘ ਜਦੋਂ ਸਰਹੰਦ ਕੋਲੋਂ ਦੀ ਲੰਘੇ ਨੇ, ਉਹ ਸਰਹੰਦ ਵੱਲੋਂ ਵੇਖ ਕੇ ਆਪਣੇ ਮਨ ਵਿੱਚ ਝੂਰ ਰਹੇ ਨੇ, ਕੱਲ ਅਸੀਂ ਇਸ ਸਰਹੰਦ ਦੇ ਰਾਜੇ ਸਾਂ, ਕੱਲ ਇਸ ਸਰਹੰਦ ਤੇ ਕੇਸਰੀ ਨਿਸ਼ਾਨ ਝੂਲਦਾ ਸੀ, ਅੱਜ ਮੁਗਲਈ ਝੰਡਾ ਝੂਲਦਾ ਵੇਖ ਕੇ ਖਾਲਸੇ ਦੇ ਦਿਲ ਨੂੰ ਲਾਂਬੂ ਲੱਗ ਗਿਆ। ਪਰ ਕੈਦੀ ਖਾਲਸਿਆਂ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। 27 ਫਰਵਰੀ ਨੂੰ ਲਾਹੌਰੀ ਦਰਵਾਜ਼ੇ ਤੋਂ ਇੰਟਰ ਹੋਇਆ ਸਿੰਘਾਂ ਦਾ ਇਹ ਵੱਡਾ ਜੱਥਾ ਦਿੱਲੀ ਦੀ ਧਰਤੀ ਉੱਤੇ ਮਿਰਜ਼ਾ ਮੁਹੰਮਦ ਲੂਣ ਹਾਲਸੀ ਮੰਡੀ ਵਾਲਾ ਇਬਰਤਨਾਮਾ ਪੁਸਤਕ ਵਿੱਚ ਲਿਖਦਾ ਕਿ ਮੈਂ ਵੀ ਸਿੱਖਾਂ ਦੇ ਉਸ ਵੱਡੇ ਜਲੂਸ ਨੂੰ ਵੇਖਣ ਵਾਸਤੇ ਗਿਆ। ਦਿੱਲੀ ਦੇ ਲੋਕ ਆਪਣੀਆਂ ਬਿਲਡਿੰਗਾਂ ਤੇ ਆਪਣੇ ਕੋਠੀਆਂ ਤੇ ਵੱਡੀਆਂ ਇਮਾਰਤਾਂ ਤੇ ਚੜ ਕੇ ਸਿੱਖਾਂ ਦੇ ਇਸ ਵੱਡੇ ਜਲੂਸ ਨੂੰ ਵੇਖ ਰਹੇ ਸਨ ਤੇ ਕੋਈ ਟਿੱਚਰ ਵਿੱਚ ਕਹਿ ਦਿੰਦਾ, ਓਏ ਸਿੱਖੋ ਤੁਸੀਂ ਫੜੇ ਗਏ ਹੋ, ਮਾਰੇ ਜਾਓਗੇ, ਤੁਸੀਂ ਕਤਲ ਕਰ ਦਿੱਤੇ ਜਾਓਗੇ, ਕਿਉਂਕਿ ਫਰਕ ਸ਼ੀਅਰ ਦਾ ਰਾਜ ਹੈ। ਤੇ ਕੈਦ ਕੀਤੇ ਹੋਏ ਸਿੱਖ ਅੱਗੋਂ ਕਹਿੰਦੇ, ਜਦੋਂ ਅਸੀਂ ਰਾਜ ਕਰਦੇ ਸਾਂ ਉਦੋਂ ਵੀ ਕਿਸੇ ਤੋਂ ਨਹੀਂ ਡਰੇ, ਅੱਜ ਜੇ ਭੁੱਖਣ ਭਾਣੇ ਤੁਹਾਡੇ ਕਬਜ਼ੇ ਆ ਗਏ ਆ ਤੇ ਹੁਣ ਵੀ ਨਹੀਂ ਡਰਦੇ, ਮੌਤ ਨੂੰ ਹੱਸ ਹੱਸ ਕੇ ਗਲ ਨਾਲ ਲਾਵਾਂਗੇ। ਇਹਨਾਂ ਸਿੰਘਾਂ ਨੂੰ ਲਿਜਾ ਕੇ ਫਰਕ ਸ਼ੀਅਰ ਅੱਗੇ ਪੇਸ਼ ਕੀਤਾ ਗਿਆ। ਬੰਦਾ ਸਿੰਘ ਬਹਾਦਰ ਅਤੇ ਉਹਦੇ ਨਾਲ ਕੁਝ 94 ਸਿੰਘ, ਜਿਨ੍ਹਾਂ ਵਿੱਚ ਬਾਬਾ ਬਾਜ ਸਿੰਘ, ਵਿਨੋਦ ਸਿੰਘ, ਕਾਹਨ ਸਿੰਘ ਆਦਿਕ ਸ਼ਾਮਲ ਸਨ, ਇਹਨਾਂ ਨੂੰ ਇਬਰਾਹੀਮ ਮੀਰ ਆਤਿਸ਼ ਦੇ ਸਪੁਰਦ ਕਰ ਦਿੱਤਾ ਗਿਆ। ਇਹਨਾਂ ਵਾਸਤੇ ਵੱਖਰਾ ਕੈਦਖਾਨਾ ਬਣਾਇਆ ਗਿਆ। ਬਾਕੀ ਦੇ 694 ਸਿੰਘਾਂ ਨੂੰ ਸਰਬਰਾਹ ਖਾਂ ਕੋਤਵਾਲ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਹਨਾਂ ਨੂੰ ਪਹਿਲਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਖਾਫੀ ਖਾਂ ਆਪਣੀ ਪੁਸਤਕ ਦਾ ਹਵਾਲਾ ਦਿੰਦਾ ਹੋਇਆ ਪੰਨਾ ਨੰਬਰ 766 ਤੇ ਲਿਖਦਾ ਕਿ ਮੈਂ ਵੀ ਸਿੱਖਾਂ ਦਾ ਤਮਾਸ਼ਾ ਇਹ ਕਤਲ ਵੇਖਣ ਲਈ ਕਤਲਗਾਹ ਵਿੱਚ ਚਲਿਆ ਗਿਆ। ਉਹ ਸਿੱਖਾਂ ਦੇ ਕਤਲ ਨੂੰ ਤਮਾਸ਼ਾ ਇਹ ਕਤਲ ਇਸ ਕਰਕੇ ਕਹਿੰਦਾ ਕਿਉਂਕਿ ਸਿੱਖ ਆਪਣੀ ਮੌਤ ਨੂੰ ਵੀ ਤਮਾਸ਼ਾ ਹੀ ਸਮਝਦੇ ਸਨ। ਉਹੀ ਕੌਮ ਮਰ ਸਕਦੀ ਹੈ ਖਾਲਸਾ ਜੀ ਜਿਸ ਕੌਮ ਨੇ ਆਪਣੀ ਮੌਤ ਨੂੰ ਤਮਾਸ਼ਾ ਸਮਝ ਲਿਆ ਹੋਵੇ, ਤੇ ਜਿਹੜੀ ਕੌਮ ਮੌਤ ਤੋਂ ਡਰਦੀ ਹੋਵੇ, ਲੁਕਦੀ ਹੋਵੇ, ਉਹ ਕਦੇ ਆਪਣੇ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਇਆ ਕਰਦੀ। ਇੰਨੇ ਚਿਰ ਨੂੰ ਮੁਗਲਾਂ ਨੇ ਹੁਕਮ ਦਿੱਤਾ ਕਿ 100 ਸਿੰਘ ਰੋਜ਼ ਕਤਲ ਕੀਤਾ ਜਾਏ। ਪਹਿਲਾ ਜਥਾ 5 ਮਾਰਚ 1716 ਨੂੰ ਕਤਲਗਾਹ ਵਿੱਚ ਪੇਸ਼ ਹੋਇਆ। ਹਰ ਇੱਕ ਸਿੱਖ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਦੇ ਨਾਰੇ ਮਾਰ ਰਿਹਾ ਸੀ। ਹਰ ਇੱਕ ਦੇ ਮੂੰਹ ਤੇ ਗਿੱਠ ਗਿੱਠ ਲਾਲੀਆਂ ਚੜੀਆਂ ਹੋਈਆਂ ਸਨ। ਖਾਫੀ ਖਾਂ ਇੱਕ ਮੁਗਲ ਇਤਿਹਾਸਕਾਰ ਹੈ, ਦੁਸ਼ਮਣ ਦਾ ਬੰਦਾ ਹੋ ਕੇ ਵੀ ਉਹ ਸਿੱਖਾਂ ਦੇ ਕਿਰਦਾਰ ਦੀ ਸਿਫਤ ਕਰਦਾ ਹੋਇਆ ਕਹਿੰਦਾ, ਇਹ ਬੇਦਾਗ ਜੀਵਨ ਵਾਲੇ ਲੋਕ, ਕਿਸੇ ਦੀ ਮਾਂ ਧੀ ਭੈਣ ਵੱਲ ਬੁਰੀ ਨਜ਼ਰ ਨਾਲ ਨਾ ਤੱਕਣ ਵਾਲੇ ਲੋਕ, ਛੋਲਿਆਂ ਦੀਆਂ ਮੁੱਠਾਂ ਨੂੰ ਭੁੱਜੇ ਹੋਏ ਬਦਾਮ ਕਹਿ ਕੇ ਛੱਕਣ ਵਾਲੇ ਗ੍ਰਿਸਤੀ ਅਤੇ ਸਿਰੜੀ ਯੋਧੇ ਹੱਸ ਹੱਸ ਕੇ ਮੌਤ ਨੂੰ ਗਲ ਨਾਲ ਲਾ ਰਹੇ ਸਨ। ਉਹ ਇੱਕ ਸਿੱਖ ਬੱਚੇ ਦੀ ਕਹਾਣੀ ਦੱਸਦਾ ਹੋਇਆ ਕਹਿੰਦਾ ਕਿ ਜਿਸ ਵੇਲੇ ਜਕਰੀਆ ਖਾਨ ਨੇ ਲਾਹੌਰ ਦੇ ਇਰਦ ਗਿਰਦ ਪਿੰਡਾਂ ਵਿੱਚੋਂ ਸਿੱਖਾਂ ਦਾ ਸ਼ਿਕਾਰ ਕੀਤਾ, ਭੁਲੇਖੇ ਨਾਲ ਉਹ ਇੱਕ ਹਿੰਦੂ ਪਰਿਵਾਰ ਦੇ ਬੱਚੇ ਨੂੰ ਵੀ ਪਕੜ ਲਿਆਇਆ। ਇਸ ਬੱਚੇ ਨੇ ਨਵਾਂ ਨਵਾਂ ਅੰਮ੍ਰਿਤ ਛਕਿਆ ਤੇ ਸਿੰਘ ਸਜਿਆ, ਇਹਨੇ ਨਾਂ ਰੱਖਿਆ ਭੀਮ ਚੰਦ ਤੋਂ ਭੀਮ ਸਿੰਘ। ਇਹ ਸੂਰਮੇ ਨੂੰ ਸ਼ਹਾਦਤ ਦਾ ਬੜਾ ਚਾਏ। ਅੱਜ ਜਿਹੜਾ ਦੂਜਾ ਜਥਾ ਕਤਲਗਾਹ ਵਿੱਚ ਆਇਆ ਉਹਨਾਂ ਵਿੱਚ ਇਹ ਸਿੱਖ ਬੱਚਾ ਵੀ ਸ਼ਾਮਲ ਹੈ, 16-17 ਸਾਲ ਦਾ ਗੱਭਰੂ ਹੈ। ਮਾਂ ਨੇ ਆਪਣੇ ਮੂੰਹ ਦੀਆਂ ਬੋਟੀਆਂ ਪਾਪਾ, ਵਿਧਵਾ ਮਾਈ ਨੇ ਆਪਣੇ ਮੂੰਹ ਦੀਆਂ ਗ੍ਰਹੀਆਂ ਪਾਪਾ ਆਪਣੇ ਪੁੱਤ ਨੂੰ ਪਾਲਿਆ। 16-17 ਸਾਲ ਦਾ ਬੱਚਾ ਹੋਇਆ, ਬੜੇ ਚਾਵਾਂ ਨਾਲ ਮਾਈ ਨੇ ਇਸ ਦਾ ਵਿਆਹ ਕੀਤਾ। ਅਜੇ ਘਰ ਵਾਲੀ ਦੇ ਸ਼ਗਨਾਂ ਦੀ ਮਹਿੰਦੀ ਵੀ ਫਿੱਕੀ ਨਹੀਂ ਸੀ ਪਈ। ਜਕਰੀਆ ਖਾਨ ਦੀਆਂ ਫੌਜਾਂ ਆਣ ਪਈਆਂ, ਭੀਮ ਸਿੰਘ ਨੂੰ ਗ੍ਰਿਫਤਾਰ ਕਰਕੇ ਸਿੱਖਾਂ ਦੇ ਜਥੇ ਵਿੱਚ ਸ਼ਾਮਲ ਕਰ ਲਿਆ ਗਿਆ। ਇਹਦੀ ਮਾਂ ਨੇ ਸੋਚਿਆ پت مار دینا ظالمان نے نوہ نے رنڈی ہو دینا ہے تے کمیں نہ کمیں میں منت ترلا کرلا اپنے پتنو بچالا سیدہ نے وڈی مدد کیتی سی فرخی اور بادشاہ دی راجہ ون بیڑے اینا سیدہ وچوں ایک وڈا وزیر سی عبداللہ خان عبداللہ خان دا ایک ہندو اہلکار سی ایدا نا اتحاس وچ آیا رتن چند اے رتن چند نو مائی جان دی سی مائی نے رتن چند کو سفارش کیتی رتن چند نے عبداللہ خان کو سفارش کیتی عبداللہ خان نے فرق شیر کو سفارش کیتی کہ ایس بچے نو بخش دینا چاہیدا کیونکہ ایدا سکھاں نال بہتا سمبندھ نہیں نما نما امرت چھکیا ہے ہولی ہولی آپے سکھی تو پاسے ہو جائے گا لو سنو پریم دے نال پہنچ کے فرق شیر دے دربار وچ رو پٹ کے ایس ماتا نے اپنے بچے دی جان بچاؤن لی ایک ترلا ہے آیو لیا بھائی
پہنچی پٹا دی بچے دار بار دے پہنچی پٹا دی بچے دار بار دے دیواز پایا آدھا پارے دیواز پایا آدھا پارے جی میلے جگ چھوڑے
انسان بننا فرشتے سے بہتر ہے انسان بننا مگر اس میں لگتی ہے مشقت زیادہ کسے دے دوجے دے دکھ درد نو سمجھنا تے احساس کرنا اے وڈے منکھاں دے گن ہویا کردے ہن رتن چند نے مائی دے دکھ نو سمجھیا اتے اس تو اگے جا کے اونے عبداللہ خان دے کول پکار کیتی عبداللہ خان نے مائی نو نال لے کے فرخشیر نو ملا دتا فرخشیر نے پچھیا ماں تو سچ بول دیا تیرا بچہ واقعی سکھ نہیں بولے کھیل فڑیا گیا ہاں جہاں پناہ میں واقعی سچ بول دیا میں تا ہندو پروار نال سمبندھ رکھ دی ہاں میرا پتی بھی ہندو سی میں بھی ہندو ہاں اے گل ٹھیک ہے کہ میرے بچے نے سکھاں دے پرباو تھلے آ کے نواں نواں امرت چھک لیا پر میں نہیں چاہتی کہ سکھاں دے اس قتل عام چ ہندو پروار دا بچہ بھی ماریا جائے جہاں پناہ میں اپنے بچے دی جان بخشونا چاہنی ہاں فرخشیر بڑا دور اندیش بادشاہ سی اے جڑے 746 سنگاں دے قتل عام دا اونے حکم دتا سی اے دے وچ وی اونے ایک شرط لائی ہوئی سی کہ جڑا سکھ اسلام دھارن کرنا من لوے جڑا سکھ مسلمان بننا من لوے او دی جان بخش دتی جائے گی باقیاں نو موت دے گھاٹ اتار دتا جائے گا اے ہوئی شرط اس سکھ بچے اتے لاگو کیتی گئی جہاں پناہ نے آکھیا فرخشیر نے سپشٹ شبدوں وچ کہا مائی تیرے پت دی جان بچ سکدی ہے اکو ہی شرط ہے تیرا بچہ لکھ کے دے دےوے ایک واری میرے سامنے آ کے کہہ دےوے کہ میں سکھ نہیں بھلیکے نال ہڑیا گیا ہاں اسی اسے وقت تیرے بچے دی جان بخش کے اونوں رہا کر دیواں گے ماتا دے نال نال اے دی گھر والی جیون ساتھن وی نال آئی ہے جے ہتھاں تے شگناں دی مہندی ہے ویڑی وچ سہاگ دا چوڑا ہے سر تے سوہا سالو ہے اوے اپنے پتی نو بچاؤن واسطے اپنی سس دے نال دلی دربار تک چل کے آئی ہے جتھے سنگاں دی لائن لگی ہے کلے کلے نو لیا کے جھٹکیا جا رہا قتل کیتا جا رہا اوتھے اے مائی پہنچی ہے اے سکھ بچے نو قتل کرن دی واری آن لگی ہے بادشاہ دا بھیجیا ہویا عبداللہ خان وزیر ਉਹਨੇ ਜਾ ਕੇ ਜਲਾਦਾਂ ਨੂੰ ਰੋਕ ਦਿੱਤਾ, ਠਹਿਰ ਜਾਓ ਇੱਕ ਮਿੰਟ ਵਾਸਤੇ ਇਸ ਬੱਚੇ ਦੀ ਸ਼ਹੀਦੀ ਨੂੰ ਰੋਕ ਦਿਓ, ਇਹਦੀ ਮਾਂ ਇਹਨੂੰ ਮਿਲਣਾ ਚਾਹੁੰਦੀ ਹੈ ਅਤੇ ਕੁਝ ਕਹਿਣਾ ਚਾਹੁੰਦੀ ਆ। ਬਹੁਤ ਪਿਆਰ ਨਾਲ ਪਾਲਿਆ ਸੀ ਪੁੱਤ ਨੂੰ, ਸਾਹਮਣੇ ਖੜਾ ਵੇਖ ਕੇ ਭੱਬਾਂ ਨਿਕਲ ਗਈਆਂ, ਗਲੇ ਦਾ ਗਲੇਡੂ ਭਰਿਆ ਆ, ਮਮਤਾ ਉਛਲ ਪਈ ਵਿਰਾਗ ਦਾ ਹੜ੍ਹ ਬਣ ਕੇ। ਇਹਨੇ ਉੱਚੀ ਆਵਾਜ਼ ਚ ਕਿਹਾ, ਬੱਚਿਆ ਤੂੰ ਭੁਲੇਖੇ ਨਾਲ ਫੜਿਆ ਗਿਆ, ਤੇਰਾ ਗੁਰੂ ਗੋਬਿੰਦ ਸਿੰਘ ਤੇ ਕੋਈ ਵਿਸ਼ਵਾਸ ਨਹੀਂ, ਤੇਰਾ ਸਿੱਖੀ ਨਾਲ ਕੋਈ ਸੰਬੰਧ ਨਹੀਂ, ਤੂੰ ਇੱਕ ਵਾਰ ਇੱਥੇ ਕਹਿ ਦੇ ਵਜ਼ੀਰਾਂ ਦੇ ਸਾਹਮਣੇ ਕਿ ਮੈਂ ਸਿੱਖ ਨਹੀਂ, ਤੇਰੀ ਜ਼ਿੰਦਗੀ ਬਚ ਜਾਏਗੀ, ਤੈਨੂੰ ਮੌਤ ਦੇ ਘਾਟ ਉਤਾਰਿਆ ਨਹੀਂ ਜਾਏਗਾ, ਆ ਵੇਖ ਮੈਂ ਤੇਰੀ ਜੀਵਨ ਸਾਥਣ ਨੂੰ ਵੀ ਨਾਲ ਲੈ ਕੇ ਆਈ ਹਾਂ। ਤੇ ਉਸੇ ਵੇਲੇ ਉਹ ਸਿੱਖ ਬੱਚੇ ਨੇ ਆਪਣੀ ਮਾਂ ਵੱਲ ਟਿਕ ਟਿੱਕੀ ਲਗਾ ਕੇ ਤੱਕਿਆ, ਉਹਨੇ ਵਜ਼ੀਰ ਨੂੰ ਪੁੱਛਿਆ ਇਹ ਕੌਣ ਹੈ? ਵਜ਼ੀਰ ਅਬਦੁੱਲਾ ਕਹਿਣ ਲੱਗਾ, ਤੇਰੀ ਮਾਈ ਹੈ ਜਿਹਨੇ ਤੈਨੂੰ ਜਨਮ ਦਿੱਤਾ, 16-17 ਸਾਲ ਤੱਕ ਪਾਲਿਆ, ਤੂੰ ਇਹਨੂੰ ਪਛਾਣਿਆ ਨੀ? ਕਹਿੰਦਾ ਨਹੀਂ ਮੈਂ ਇਹਨੂੰ ਨੀ ਪਛਾਣਿਆ, ਮੇਰੀ ਮਾਂ ਤਾਂ ਐਡੀ ਕਮਜ਼ੋਰ ਨਹੀਂ ਸੀ ਜਿਹੜੀ ਮੈਨੂੰ ਇੱਥੇ ਮੌਤ ਕੋਲੋਂ ਆ ਕੇ ਜ਼ਿੰਦਗੀ ਦਾ ਭੈ ਦੇ ਕੇ ਡਰਾਉਂਦੀ, ਤੇ ਮੇਰੀ ਜੀਵਨ ਸਾਥਣ ਨੂੰ ਮੇਰੇ ਸਾਹਮਣੇ ਲਿਆ ਕੇ ਖੜਾ ਕਰਕੇ ਮੈਨੂੰ ਮੇਰੇ ਗੁਰੂ ਦੇ ਸਿਧਾਂਤ ਨਾਲੋਂ ਤੋੜਨ ਦਾ ਯਤਨ ਕਰਦੀ, ਮੈਨੂੰ ਸਿੱਖ ਧਰਮ ਨਾਲੋਂ ਤੋੜਨ ਵਾਲੀ ਮੇਰੀ ਮਾਂ ਨਹੀਂ, ਇਸ ਮਾਈ ਨੂੰ ਕੋਈ ਭੁਲੇਖਾ ਲੱਗ ਗਿਆ, ਤੁਸੀਂ ਛੇਤੀ ਕਰੋ ਮੈਨੂੰ ਮੌਤ ਦੇ ਘਾਟ ਉਤਾਰ ਦੇਵੋ, ਮੈਂ ਬਾਕੀ ਸ਼ਹੀਦ ਸਿੰਘਾਂ ਨਾਲ ਰਲਣਾ ਚਾਹੁੰਦਾ ਹਾਂ। ਰੁਕ ਜਾਓ ਜਲਾਦੋ, ਠਹਿਰ ਜਾਓ, ਮਾਂ ਤਰਲੇ ਪਾਉਂਦੀ ਹੈ, ਪਰ ਸਿੱਖ ਬੱਚਾ ਸ਼ਹਾਦਤ ਲਈ ਕਾਲਾ ਹੋਇਆ, ਉਹਨਾਂ ਸਿਪਾਹੀਆਂ ਨੂੰ ਆਪਣੇ ਆਪ ਨੂੰ ਸ਼ਹੀਦ ਕਰਨ ਵਾਲੇ ਕੁਝ ਇਸ ਤਰ੍ਹਾਂ ਕਹਿ ਰਿਹਾ ਹੈ। ਅਸੀਂ ਉਹ ਰੁਖਸਾਰ ਹੁੰਨੇ ਆ, ਮੇਰੀ ਮਾਂ ਝੂਠ ਬੋਲਦੀ ਹੈ, ਅਸੀਂ ਸਰਦਾਰ ਹੁੰਨੇ ਆ, ਮੇਰੀ ਮਾਂ ਝੂਠ ਬੋਲਦੀ ਹੈ, ਅਸੀਂ ਸਰਦਾਰ ਹੁੰਨੇ ਆ।
ਮਾਤਾ ਭੀਮ ਸਿੰਘ ਦੀ ਆਖੇ ਜਾ ਕਤਲੇ ਗਾ ਦੇ ਅੰਗ, ਮਾਤਾ ਭੀਮ ਸਿੰਘ ਦੀ ਆਖੇ ਨਾ ਮਾਰ ਪੁੱਤਰ ਨੂੰ ਅੰਮੜੀ ਦੀ ਮਮਤਾਇਓ ਪਾਖੇ, ਨਾ ਮਾਰ ਪੁੱਤਰ ਨੂੰ ਅੰਮੜੀ ਦੀ ਮਮਤਾਇਓ ਪਾਖੇ, ਮੈਂ ਉਸ ਦੀ ਮਾਈ ਰੁਕ ਜਾਓ ਜਲਾ ਦੇਵੇ ਚਿੱਠੀ ਲੈ ਦਰਬਾਰੋ ਆਈ, ਰੁਕ ਜਾਓ ਜਲਾ ਦੇਵੇ ਚਿੱਠੀ ਲੈ ਦਰਬਾਰੋ ਆਈ। ਗੱਲ ਸੁਣ ਕੇ ਮਾਤਾ ਦੀ ਗੱਲ ਸੁਣ ਕੇ ਮਾਤਾ ਦੀ ਸੂਰਾਂ ਵਾਂਗ ਸ਼ੇਰ ਦੇ ਕੱਤਿਆ, ਗੱਲ ਸੁਣ ਕੇ ਮਾਤਾ ਦੀ ਸੂਰਾ ਬਾਗ ਸ਼ੇਰ ਦੇਖ ਪਿਆ ਅਸੀਂ ਵਰਨੀ ਮੌਤ ਕੁੜੀ ਸੂਰਮਾ ਮੌਤ ਵੇਖ ਨਾ ਭੱਜਿਆ ਅਸੀਂ ਵਰਨੀ ਮੌਤ ਕੁੜੀ ਸੂਰਮਾ ਮੌਤ ਵੇਖ ਨਾ ਭੱਜਿਆ ਕਿਉਂ ਦੇਰ ਲਗਾਈ ਕਰੋ ਕਤਲ ਜਲਾ ਦੋਵੇ ਐਵੇਂ ਝੂਠ ਬੋਲਦੀ ਮਾਈ ਕਰੋ ਕਤਲ ਜਲਾ ਦੋਵੇ ਐਵੇਂ ਝੂਠ ਬੋਲਦੀ ਮਾਈ
ਮਾਂ ਦੀ ਕੋਈ ਪੇਸ਼ ਨਾ ਗਈ ਪੁੱਤ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ ਉਹਦੇ ਭਰ ਜਵਾਨੀ ਉਹਦੀ ਜੀਵਨ ਸਾਥਣ ਸ਼ਗਨਾਂ ਦਾ ਚੂੜਾ ਸ਼ਗਨਾਂ ਦੀ ਮਹਿੰਦੀ ਲਾਈ ਆਪਣੇ ਪਤੀ ਅੱਗੇ ਹੱਥ ਜੋੜ ਕੇ ਖੜ ਗਈ ਇਹਨੇ ਬਹੁਤ ਪਿਆਰ ਭਰੀ ਬੇਨਤੀ ਕੀਤੀ ਹੇ ਮੇਰੇ ਪ੍ਰੀਤਮ ਜੀਓ ਮੇਰੇ ਤੇ ਹੀ ਤਰਸ ਕਰੋ ਮੈਂ ਤੁਹਾਤੋਂ ਬਿਨਾਂ ਆਪਣੀ ਜ਼ਿੰਦਗੀ ਕਿਵੇਂ ਕੱਟਾਂਗੀ ਮੇਰੇ ਸ਼ਗਨਾਂ ਦੀ ਮਹਿੰਦੀ ਨਾ ਖਾਕ ਮਿਲਾਮੀ ਮੇਰੇ ਸ਼ਗਨਾਂ ਦੀ ਮਹਿੰਦੀ ਨਾ ਖਾਕ ਮਿਲਾਮੀ ਮੇਰੇ ਕੋਮਲ ਦਿਲ ਵਿੱਚ ਹਾਏ ਤੀਰ ਨਾ ਮਾਰੀ ਮੇਰੇ ਕੋਮਲ ਦਿਲ ਵਿੱਚ ਹਾਏ ਤੀਰ ਨਾ ਮਾਰੀ ਸੌ ਜੁੜੀ ਚ ਲੱਗੀਆਂ ਤੂੰ ਤੋੜ ਨਿਭਾਵੀ ਸੌ ਜੁੜੀ ਚ ਲੱਗੀਆਂ ਤੂੰ ਤੋੜ ਨਿਭਾਵੀ ਜਦੋਂ ਜਵਾਨ ਪਤਨੀ ਨੇ ਭੀਮ ਚੰਦ ਦੇ ਸਾਹਮਣੇ ਭੀਮ ਸਿੰਘ ਬਣ ਚੁੱਕਾ ਸੂਰਮਾ ਆਪਣੀ ਜਵਾਨੀ ਦਾ ਤਰਲਾ ਪਾਇਆ ਉਦੋਂ ਭੀਮ ਸਿੰਘ ਨੇ ਆਖਿਆ ਅੱਛਾ ਅਜੇ ਪਰਸੋਂ ਤੇਰਾ ਮੇਰਾ ਵਿਆਹ ਹੋਇਆ ਤੈਨੂੰ ਮੇਰੇ ਨਾਲ ਇੰਨਾ ਪਿਆਰ ਹੋ ਗਿਆ ਤੂੰ ਮੇਰੇ ਬਿਨਾਂ ਬਚ ਨਹੀਂ ਸਕਦੀ ਪਰ ਜਿਸ ਬਾਜਾ ਵਾਲੇ ਦਾ ਅੰਮ੍ਰਿਤ ਛਕਿਆ ਸਿਰ ਦੇ ਕੇ ਮੈਂ ਵੀ ਉਹਦੇ ਬਿਨਾਂ ਨਹੀਂ ਰਹਿ ਸਕਿਆ ਪਿਆ ਕਿਵੇਂ ਤੇਰਾ ਸੱਜਣੀ ਤੈਨੂੰ ਪਿਆਰਾ ਇਵੇਂ ਮੇਰਾ ਪ੍ਰੀਤਮ ਮੈਨੂੰ ਪ੍ਰਾਣ ਅਧਾਰਾ ਕੱਚ ਬਦਲੇ ਹੀਰਾ ਕੋਈ ਤਜ ਦਾ ਤੱਕਿਆ ਕੱਚ ਬਦਲੇ ਹੀਰਾ ਕੋਈ ਤਜ ਦਾ ਤੱਕਿਆ ਇਹ ਫਾਨੀ ਰਿਸ਼ਤਾ ਉਹ ਨਿੱਤ ਦਾ ਸਹਾਰਾ ਇਹ ਫਾਨੀ ਰਿਸ਼ਤਾ ਉਹ ਨਿੱਤ ਦਾ ਸਹਾਰਾ ਜਿੱਥੇ ਮਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੂਰਮੇ ਨੇ ਉੱਥੇ ਆਪਣੀ ਜੀਵਨ ਸਾਥਣ ਨੂੰ ਵੀ ਪਿੱਛੇ ਮੋੜ ਕੇ ਹੱਸਦੇ ਹੱਸਦੇ ਸ਼ਹਾਦਤ ਦਾ ਬਾਟਾ ਇਹ ਉਹ ਛੱਕ ਗਿਆ
ਇਹ ਬਚੜਾ ਵਿਧਵਾ ਦਾ ਕੁਝ ਤੇ ਕਰ ਲੋ ਰਹਿਮ ਜਲਾਦੋ ਇਹ ਬਚੜਾ ਵਿਧਵਾ ਦਾ ਕੁਝ ਤੇ ਕਰ ਲੋ ਰਹਿਮ ਜਲਾਦੋ ਤੱਕ ਲਾਸ਼ਾਂ ਤੜਫਦੀਆਂ ਗਈਏ ਧਰਤੀ ਸਹਿਮ ਜਲਾਦੋ ਤੱਕ ਲਾਸ਼ਾਂ ਤੜਫਦੀਆਂ ਗਈਏ ਧਰਤੀ ਸਹਿਮ ਜਲਾਦੋ ਕੀ ਕਰੂ ਖੁਦਾਈ ਰੁਕ ਜਾਓ ਜਲਾਦੋ ਵੇ ਚਿੱਠੀ ਲੈ ਦਰਬਾਰ ਆਈ ਰੁਕ ਜਾਓ ਜਲਾਦੋ ਵੇ ਚਿੱਠੀ ਲੈ ਦਰਬਾਰ ਆਈ ਮੈਨੂੰ ਕਤਲ ਕਰੋ ਛੇਤੀ ਮੇਰੀ ਮੰਜ਼ਲ ਦੂਰ ਟਿਕਾਣਾ ਮੇਰੇ ਸਾਥੀ ਉਡੀਕ ਰਹੇ ਮੈਂ ਵੀ ਕੋਲ ਉਹਨਾਂ ਦੇ ਜਾਣਾ ਮੇਰੇ ਸਾਥੀ ਉਡੀਕ ਰਹੇ ਮੈਂ ਵੀ ਕੋਲ ਉਹਨਾਂ ਦੇ ਜਾਣਾ ਜੋ ਮੇਰੇ ਭਾਈ ਕਰੋ ਕਤਲ ਜਲਾ ਦੋਵੇ ਐਵੇਂ ਝੂਠ ਬੋਲਦੀ ਮਾਈ ਕਰੋ ਕਤਲ ਜਲਾ ਦੋਵੇ ਐਵੇਂ ਝੂਠ ਬੋਲਦੀ ਮਾਈ ਕਰੋ ਕਤਲ ਜਲਾ ਦੋਵੇ ਐਵੇਂ ਝੂਠ ਬੋਲਦੀ ਮਾਈ ਗੁਰੂ ਜੀ ਉਹ ਤੇਰੀ ਅਮਰ ਸਿੱਖੀ ਨੂੰ ਮੇਰੇ ਸਤਿਗੁਰੂ ਜੀ ਆਪਣੇ ਸਿਰ ਦੇ ਨਾਲ ਨਿਭਾ ਦਿਆਂਗੇ ਉਹ ਧਨ ਦੌਲਤ ਜਵਾਨੀ ਜਾਇਦਾਦ ਆਪਣੀ ਉਹ ਲੇਖੇ ਤੱਥ ਦੇ ਸਭ ਕੁਝ ਲਾ ਦਿਆਂਗੇ ਉਹ ਲੇਖੇ ਤੱਥ ਦੇ ਸਭ ਕੁਝ ਲਗਾ ਦਿਆਂਗੇ ਅਸੀਂ ਹਿੰਦੂ ਰਹੀਏ ਸਿੱਖ ਨਹੀਂ ਪੁੱਤ ਮੇਰਾ ਇਸ ਬੁੱਢੜੀ ਮਾਤਾ ਦਾ ਕੁਝ ਤਾਂ ਤਰਸ ਕਰ ਕਰੀ ਪੁੱਤ ਸ਼ੇਰਾ ਇਸ ਬੁੱਢੜੀ ਮਾਤਾ ਦਾ ਕੁਝ ਤਾਂ ਤਰਸ ਕਰੀ ਪੁੱਤ ਸ਼ੇਰਾ ਮੈਂ ਗੱਲ ਸਮਝ ਆਈ ਰੁਕ ਜਾਓ ਜਲਾ ਦੋਵੇ ਚਿੱਠੀ ਲੈ ਦਰਬਾਰ ਆਈ ਰੁਕ ਜਾਓ ਜਲਾ ਦੋਵੇ ਚਿੱਠੀ ਲੈ ਦਰਬਾਰ ਆਈ ਮੈਨੂੰ ਕਰੋ ਮੁਕਤ ਛੇਤੀ ਮਰ ਕੇ ਮੈਂ ਮੁਕਤ ਹੋ ਜਾਵਾਂ ਮੈਨੂੰ ਕਰੋ ਮੁਕਤ ਛੇਤੀ ਮਰ ਕੇ ਮੈਂ ਮੁਕਤ ਹੋ ਜਾਵਾਂ ਸਿੰਘ ਗਲਗੀ ਤਰਦਾ ਹਾਂ ਮਰ ਕੇ ਵੀ ਮੈਂ ਅਮਰ ਕਹਾਵਾਂ ਸਿੰਘ ਗਲਗੀ ਤਰਦਾ ਹਾਂ ਮਰ ਕੇ ਮੈਂ ਵੀ ਅਮਰ ਕਹਾਵਾਂ ਮੁਕਤੀ ਪਾਈ ਕਰੋ ਕਤਲ ਜਲਾ ਦੋਵੇ ਐਵੇਂ ਝੂਠ ਬੋਲਦੀ ਮਾਈ ਕਰੋ ਕਤਲ ਜਲਾ ਦੋਵੇ ਐਵੇਂ ਝੂਠ ਬੋਲਦੀ ਮਾਈ ਹੋ ਰੁਕ ਜਾਓ ਜਲਾ ਦੋਵੇ ਚਿੱਠੀ ਲੈ ਦਰਬਾਰ ਆਈ ਕਰੋ ਕਤਲ ਜਲਾ ਦੋਵੇ ਐਵੇਂ ਝੂਠ ਬੋਲਦੀ ਮਾਈ ਹੋ ਰੁਕ ਜਾਓ ਜਲਾ ਦੋਵੇ ਚਿੱਠੀ ਲੈ ਦਰਬਾਰ ਆਈ ਕਰੋ ਕਤਲ ਜਲਾ ਦੋਵੇ ਐਵੇਂ ਝੂਠ ਬੋਲਦੀ ਮਾਈ
ਸ਼ਮਾ ਵੀ ਜਲਤੀ ਰਹੀ ਪਰਵਾਨਾ ਜਲ ਜਾਣੇ ਕੇ ਬਾਅਦ ਸਿੱਖੀ ਇੱਕ ਸ਼ਮਾ ਹੈ ਪਰਵਾਨਿਆਂ ਨੇ ਇਸ ਤੇ ਕਈ ਵਾਰ ਆਪਣਾ ਆਪਾ ਫਨਾ ਕੀਤਾ ਅਤੇ ਕਰਦੇ ਰਹਿਣਗੇ ਇਹਨਾਂ ਹੀ ਵਿਚਾਰਾਂ ਨਾਲ ਸਮਾਪਤੀ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰ ਰਹੇ ਸਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਹਾਜ਼ਰੀ ਦਵਾ ਰਹੇ ਸਾਂ ਬਹੁਤ ਬਹੁਤ ਧੰਨਵਾਦ ਸਮੁੱਚੀ ਸਾਧ ਸੰਗਤ ਦਾ ਢਾਡੀ ਜਥਾ ਐਪਟਸ ਫੋਰਡ ਵਿਖੇ ਲਗਾਤਾਰ ਸੇਵਾ ਨਿਭਾ ਰਿਹਾ ਹੈ ਗਾਹੇ ਵਗਾਹੇ ਸਮਾਂ ਕੱਢ ਕੇ ਪ੍ਰਬੰਧਕਾਂ ਦੇ ਹੁਕਮ ਉੱਤੇ ਫੁੱਲ ਚੜਾਉਂਦਿਆਂ ਹੋਇਆ ਇੱਥੇ ਵੀ ਵੀਕਐਂਡ ਤੇ ਸੰਗਤਾਂ ਦੇ ਜੋੜੇ ਝਾੜੇ ਹਨ ਉਮੀਦ ਹੈ ਟੁੱਟੀ ਫੁੱਟੀ ਸੇਵਾ ਪ੍ਰਵਾਨ ਕਰੋਗੇ ਸਾਰੀ ਸੰਗਤ ਦਾ ਧੰਨਵਾਦ ਬਾਬਾ ਜੀ ਤੋਂ ਅਗਲਾ ਪ੍ਰੋਗਰਾਮ ਸ਼ਰਮ ਕਰੋ ਢਾਡੀ ਜਥੇ ਦੀਆਂ ਰਿਕਾਰਡ ਹੋਈਆਂ ਕੈਸਟਾਂ ਅਤੇ ਸੀਡੀ ਸਾਡੇ ਕੋਲ ਮੌਜੂਦ ਹਨ ਕਿਸੇ ਵੀ ਨੂੰ ਲੋੜ ਹੋਵੇ ਸਟੇਜ ਤੋਂ ਬਾਅਦ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਬੁਲਾਓ ਪਿਆਰ ਸਾਹਿਬ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਕੀ ਫਤਿਹ ਮਹਾਰਾਜ ਜੀ ਦੇ ਦਰਬਾਰ ਅੰਦਰ ਜੁੜ ਬੈਠੇ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਸਿੱਖ ਸੰਗਤਾਂ